ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਜੀ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਲਈ ਜੁੜੇ ਹੋਏ ਸਮੂਹ ਗੁਰਸਵਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੜੇ ਧੰਨਭਾਗ ਹਨ ਜੋ ਅੱਜ ਅਸੀਂ ਆਪਣੇ ਉਸ ਚਮਕਦੇ ਹੀਰੇ ਦੀ ਯਾਦ ਨੂੰ ਮਨਾ ਰਹੇ ਹਾਂ ਜਿਸ ਦੀ ਦਹਿਸ਼ਤ ਵੈਰੀਆਂ ਦੇ ਦਿਲਾਂ ਵਿੱਚ ਦਹਿਲ ਪੈਦਾ ਕਰਦਿਆ ਕਰਦੀ ਸੀ। ਉਸ ਸੂਰਮੇ ਦੇ ਅੰਸ਼ ਬੰਸ਼, ਉਹਨਾਂ ਦੇ ਪੋਤਰੇ ਬਾਪੂ ਜੀ ਨੂੰ ਮਿਲ ਕੇ ਬਹੁਤ ਵੱਡਾ ਉਤਸ਼ਾਹ ਮਿਲਿਆ। ਕੌਮ ਦੇ ਵਿੱਚ ਇਹਨਾਂ ਵੱਡੀਆਂ ਸ਼ਹਾਦਤਾਂ ਦੀ ਯਾਦ ਮਨਾਉਣ ਦੀ ਜੋ ਰਵਾਇਤ ਹੈ ਉਹ ਬੜੀ ਸ਼ਲਾਘਾਯੋਗ ਹੈ। ਜਿਵੇਂ ਬਜ਼ੁਰਗ ਦੱਸ ਕੇ ਗਏ ਨੇ ਕਿ ਅਸੀਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਮਨਾਉਂਦਿਆਂ, ਉਹਨਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ, ਜਿੱਥੇ ਆਪਣੇ ਵਿਰਸੇ 'ਤੇ ਝਾਤ ਮਾਰਦੇ ਹਾਂ ਉੱਥੇ ਵਰਤਮਾਨ ਨੂੰ ਸਮਝਦੇ ਹਾਂ ਅਤੇ ਭਵਿੱਖ ਦੀ ਨੀਤੀ ਤੈਅ ਕਰਦੇ ਹਾਂ। ਇੱਕ ਹੀ ਸ਼ਹਾਦਤ ਨੂੰ ਮਨਾਉਂਦਿਆਂ ਇੱਕੋ ਵੇਲੇ ਸੁਰਤ ਇੰਨੇ ਵੱਡੇ ਪਸਾਰਾਂ ਵਿੱਚ ਜਾਂਦੀ ਹੈ। ਨੌਜਵਾਨ ਪੀੜ੍ਹੀ ਨੂੰ ਉਹਦੇ 'ਚੋਂ ਗਿਆਨ ਪ੍ਰਾਪਤ ਹੁੰਦਾ ਹੈ, ਪ੍ਰੇਰਨਾ ਪ੍ਰਾਪਤ ਹੁੰਦੀ ਹੈ। ਆਓ ਕੁਝ ਬਚਨ ਜੋ ਸਿੱਖ ਸ਼ਹਾਦਤ ਦੀ ਪਰੰਪਰਾ ਹੈ ਉਹਦੇ ਪ੍ਰਥਾਏ ਔਰ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਜੀ ਦੇ ਪ੍ਰਥਾਏ ਸਾਂਝੇ ਕਰੀਏ। ਮਹਾਰਾਜ ਜੀ ਨੇ ਸਿੱਖਾਂ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਉਹਨਾਂ ਦੇ ਵਿੱਚੋਂ ਇੱਕ ਬਖਸ਼ਿਸ਼ ਹੈ ਸ਼ਹਾਦਤ ਦੀ ਬਖਸ਼ਿਸ਼। ਪੰਜਵੇਂ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮਾਓ ਪਿੰਡ ਵਿਖੇ ਵਿਆਹੁਣ ਲਈ ਗਏ ਨੇ ਤਾਂ ਉਹਨਾਂ ਦੀ ਜੰਜ ਬੰਨ੍ਹ ਦਿੱਤੀ ਗਈ ਔਰ ਜੰਜ ਨੂੰ ਛਡਾਉਣ ਦੇ ਲਈ ਇੱਕ ਸ਼ਰਤ ਰੱਖੀ ਗਈ ਕਿ ਪਹਿਲਾਂ ਘੋੜੇ 'ਤੇ ਨੇਜੇ ਨਾਲ ਇੱਕ ਕਿੱਲਾ ਪੁੱਟੋ ਤਾਂ ਤੁਹਾਡੀ ਜੰਜ ਖੋਲ੍ਹੀ ਜਾਏਗੀ, ਪ੍ਰਸ਼ਾਦਾ ਛਕਣ ਦੀ ਇਜਾਜ਼ਤ ਹੋਏਗੀ, ਜੋ ਉਸ ਵੇਲੇ ਦਾ ਰਸਮੋ ਰਿਵਾਜ਼ ਸੀ। ਅਜੇ ਵੀ ਕਈ ਥਾਈਂ ਇਹ ਰਸਮ ਚੱਲਦੀ। ਹਜ਼ੂਰ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਹਾ ਕਿ ਸਾਥੋਂ ਆਪਣੀਆਂ ਜੜ੍ਹਾਂ ਨਾ ਪਟਾਓ, ਕਿਉਂਕਿ ਅਸਲ ਵਿੱਚ ਉਹ ਕਿੱਲਾ ਠੋਕਿਆ ਨਹੀਂ ਸੀ, ਕਿੱਲਾ ਗੱਡਿਆ ਹੋਇਆ ਨਹੀਂ ਸੀ, ਕਿੱਲਾ ਇੱਕ ਕਰੀਰ ਦਾ ਰੁੱਖ ਸੀ ਜਿਹਨੂੰ ਉੱਪਰੋਂ ਵੱਢ ਕੇ ਕਿੱਲੇ ਵਾਂਗੂ ਘੜ ਦਿੱਤਾ ਗਿਆ ਸੀ। ਮਹਾਰਾਜ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਪਰ ਉਹ ਨਹੀਂ ਸਮਝੇ ਅਤੇ ਹਜ਼ੂਰ ਨੇ ਘੋੜਾ ਦੌੜਾ ਕੇ ਨੇਜਾ ਮਾਰ ਕੇ ਜਦੋਂ ਕਿੱਲਾ ਪੁੱਟਿਆ, ਬਹੁਤ ਵੱਡਾ ਬਲ ਉਹਦੇ 'ਤੇ ਲੱਗਿਆ। ਐਡਾ ਬਲਸ਼ਾਲੀ ਯੋਧਾ ਜਿਹਨੇ ਇੱਕ ਰੁੱਖ ਨੂੰ ਘੋੜੇ 'ਤੇ ਸਵਾਰ ਹੋ ਕੇ ਨੇਜੇ ਨਾਲ ਪੁੱਟ ਦਿੱਤਾ, ਉਹ ਕਿੱਡੇ ਸਬਰ ਦੇ ਨਾਲ, ਕਿੱਡੇ ਸਿਦਕ ਦੇ ਨਾਲ ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬੈਠਾ। ਇਹ ਹੈ ਉਹ ਸਿਦਕ, ਇਹ ਉਹ ਸਬਰ ਜਿਹਨੇ ਸਿੱਖ ਸ਼ਹਾਦਤ ਦੇ ਪਿੱਛੇ ਉਹ ਅਸਮਾਨ ਸਿਰਜਿਆ ਜਿਹਦੇ ਵਿੱਚ ਸ਼ਹੀਦ ਖੜ੍ਹਾ ਹੁੰਦਾ ਹੈ। ਗੁਰੂ ਮਹਾਰਾਜ ਓਡੇ ਹੀ ਬਲੀ ਸਨ ਜਿੱਡੇ ਬਾਕੀ ਗੁਰੂ ਮਹਾਰਾਜ ਨੇ ਜੰਗਾਂ ਦੇ ਵਿੱਚ ਕਰਤੱਵ ਦਿਖਾਏ ਹਨ, ਪਰ ਉਹਨਾਂ ਨੇ ਉਸ ਵੇਲੇ ਸ਼ਾਂਤੀ ਦੇ ਨਾਲ ਸ਼ਹਾਦਤ ਦਿੱਤੀ। ਖਾਲਸਾ ਜੀ ਦੀ ਸ਼ਹਾਦਤ ਦੇ ਦੋ ਰੂਪ ਹਨ, ਇੱਕ ਸ਼ਾਂਤਮਈ ਸ਼ਹਾਦਤ ਹੈ, ਇੱਕ ਜੰਗ ਦੇ ਵਿੱਚ ਜੂਝਦੀ ਹੋਈ ਸ਼ਹਾਦਤ ਹੈ। ਸੋਮਾ ਦੋਵਾਂ ਦਾ ਇੱਕ ਹੈ। ਖਾਲਸਾ ਸ਼ਾਂਤੀ ਦੀ ਵੀ ਸਿਖਰ ਨੂੰ ਹਟਾਉਂਦਾ ਹੈ, ਖਾਲਸਾ ਜੰਗ ਦੀ ਵੀ ਸਿਖਰ ਨੂੰ ਹਟਾਉਂਦਾ ਹੈ। ਖਾਲਸੇ ਦੀ ਸ਼ਾਂਤੀ ਦੇ ਵਿੱਚ ਵੀ ਉਸੇ ਸੋਮੇ ਤੋਂ ਸ਼ਕਤੀ ਮਿਲਦੀ ਹੈ ਜਿਸ ਸੋਮੇ ਤੋਂ ਸ਼ਕਤੀ ਲੈ ਕੇ ਇਹ ਜੰਗ ਦੇ ਵਿੱਚ ਜੂਝਦਾ ਹੈ। ਹਜ਼ੂਰ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਸ ਬਾਣੀ ਦਾ ਜੋ ਅਸਰ ਹੈ ਉਹ ਬਹੁਤ ਸ਼ਾਂਤਮਈ ਹੈ ਔਰ ਉਸ ਸ਼ਾਂਤਮਈ ਅਵਸਥਾ ਦੇ ਵਿੱਚ ਜਿੱਥੇ ਸਬਰ ਹੈ, ਸਿਦਕ ਹੈ, ਉੱਥੇ ਗਜ਼ਬ ਵੀ ਹੈ। ਇਹ ਗਜ਼ਬ ਜਿਹੜਾ ਹੈ ਉਹ ਸਿੱਖਾਂ ਦੇ ਕਰਤੱਵ ਦੇ ਵਿੱਚ ਕਈ ਰੂਪ ਲੈ ਕੇ ਪ੍ਰਗਟ ਹੁੰਦਾ ਹੈ। ਕਦੇ ਇਹ ਸ਼ਮਸ਼ੀਰਾਂ ਦੇ ਵਜਦ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਕਦੀ ਇਹ ਰਣਾਂ ਦੇ ਵਿੱਚ, ਕੱਲੂ ਘਾਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਹਕੂਮਤਾਂ ਦੇ ਲਸ਼ਕਰਾਂ ਦੇ ਨਾਲ ਮੁਕਾਬਲਾ ਕਰਦਾ ਹੈ, ਕਦੇ ਇਹ ਗਾਜ਼ੀਆਂ ਦੇ ਹੈਦਰੀ ਝੰਡਿਆਂ ਨੂੰ ਪੈਰਿਆਂ ਥੱਲੇ ਰੋਲਦਾ ਹੈ, ਕਦੀ ਇਹ ਗੱਡੀਆਂ ਅੱਗੇ ਹਿੱਕਾਂ ਡਾ ਦਿੰਦਾ ਹੈ, ਕਦੀ ਇਹ ਤੋਪਾਂ ਅੱਗੇ ਹਿੱਕਾਂ ਡਾ ਦਿੰਦਾ ਹੈ। ਅਤੇ ਇਹ ਸ਼ਹਾਦਤਾਂ ਦਾ ਸਫ਼ਰ ਹੁਣ ਤੱਕ ਲਗਾਤਾਰ ਜਾਰੀ ਹੈ। ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਵੀ ਇਸ ਹੀ ਰਵਾਇਤ ਦੇ ਵਿੱਚ ਹੋਈ ਇੱਕ ਵੱਡੀ ਸ਼ਹਾਦਤ ਹੈ, ਜਿਹਦੇ ਵਿੱਚ ਯੋਧਿਆਂ ਨੇ ਹਕੂਮਤ ਦਾ ਬਹੁਤ ਵੱਡਾ ਨੁਕਸਾਨ ਕਰਦਿਆਂ ਹੋਇਆਂ ਇੱਕ ਵੱਡੀ ਜੰਗ ਲੜੀ ਹੈ, ਜਿਸ ਦੇ ਬਾਕੀ ਪਸਾਰ ਅਜੇ ਸਾਹਮਣੇ ਆਉਣੇ ਬਾਕੀ ਹਨ। ਸੋ ਜੋ ਖਾਲਸੇ ਦੀ ਸ਼ਹਾਦਤ ਹੈ ਉਹਦੇ ਪਿੱਛੇ ਇਹ ਦੋ ਵੱਡੇ ਰੂਪ ਸਾਨੂੰ ਸਮਝਣੇ ਪੈਣਗੇ ਕਿ ਖਾਲਸਾ ਕਦੇ ਕਦੇ ਸ਼ਾਂਤੀ ਦੇ ਵਿੱਚ ਆਪਣੀ ਸਿਖਰ ਵਿਖਾਉਂਦਾ ਹੈ, ਸ਼ਹਾਦਤ ਦਾ ਜਾਮ ਪੀਂਦਾ ਹੈ, ਅਤੇ ਕਦੇ ਕਦੇ ਫਿਰ ਹਕੂਮਤਾਂ ਨੂੰ ਵੰਗਾਰਦਾ ਹੈ। ਜੋ ਸ਼ਹੀਦ ਭਾਈ ਰਤਨ ਸਿੰਘ ਰੱਕੜ ਜੀ ਦੀ ਸ਼ਹਾਦਤ ਹੈ ਉਹਦੇ ਵਿੱਚ ਜਿਹੜੀ ਹਕੂਮਤ ਨੂੰ ਵੰਗਾਰ ਹੈ ਉਹੀ ਸ਼ਮਸ਼ੀਰਾਂ ਦਾ ਗਜ਼ਬ ਹੈ ਜਿਹੜਾ ਉਹ ਉਹਨਾਂ ਦੀ ਵੰਗਾਰ ਦੇ ਵਿੱਚ ਜਦੋਂ ਲਲਕਾਰ ਕੇ ਦੱਸ ਕੇ ਹਕੂਮਤ ਨੂੰ ਕਿ ਇਸ ਦਿਨ ਤੁਹਾਡਾ ਫਲਾਨਾ ਬੰਦਾ ਇਸ ਦੁਨੀਆ ਤੋਂ ਸਦਾ ਲਈ ਕੂਚ ਕਰ ਜਾਏਗਾ, ਉਸੇ ਦਿਨ ਆਪਣੇ ਕੌਲ 'ਤੇ ਪੂਰਾ ਉਤਰਦਾ ਸੂਰਮਾ ਅਤੇ ਉਸ ਬੰਦੇ ਨੂੰ ਸੋਧ ਕੇ ਹਕੂਮਤ ਦੇ ਲਈ ਡੈਲ ਪੈਦਾ ਕਰਦਾ ਅਤੇ ਆਪਣੇ ਹੋਰ ਲੜ ਰਹੇ ਸਾਥੀਆਂ ਦੇ ਲਈ ਪ੍ਰੇਰਨਾ ਪੈਦਾ ਕਰਦਾ। ਏਡਾ ਵੱਡਾ ਜੇਰਾ, ਬਹੁਤ ਵੱਡੀ ਹਕੂਮਤ ਸੀ ਅੰਗਰੇਜ਼ ਦੀ। ਜਿਵੇਂ ਪੁਰਾਣੀ ਕਹਾਵਤ ਹੈ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ। ਏਡੀ ਵੱਡੀ ਹਕੂਮਤ ਖੜ੍ਹੀ ਕਰਨ ਲਈ ਉਹਨਾਂ ਦੇ ਕੋਲ ਬਹੁਤ ਸਾਰੇ ਪ੍ਰਬੰਧ ਸਨ। ਉਹਨਾਂ ਦਾ ਜਿਹੜਾ ਖੁਫੀਆ ਤੰਤਰ ਹੈ ਉਹ ਬਹੁਤ ਕਮਾਲ ਦਾ ਸੀ। ਉਹਨਾਂ ਦੀ ਪੁਲਿਸ, ਫੌਜ, ਹੋਰ ਹਥਿਆਰ, ਹਰ ਤਰ੍ਹਾਂ ਦਾ ਸਿਲਸਿਲਾ ਬਾ ਕਮਾਲ ਸੀ, ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਮੁਤਾਸਰ ਸਨ। ਇਸੇ ਕਰਕੇ ਉਹਨਾਂ ਨੇ ਫਰਾਂਸੀਸੀ ਜਰਨੈਲਾਂ ਨੂੰ ਰੱਖ ਕੇ ਫੌਜੇ ਖਾਸ ਤਿਆਰ ਕੀਤੀ ਸੀ। ਉਹਨਾਂ ਨੂੰ ਪਤਾ ਸੀ ਇੱਕ ਦਿਨ ਸਾਡਾ ਅੰਗਰੇਜ਼ਾਂ ਨਾਲ ਪੰਗਾ ਪੈਣਾ ਆ ਅਤੇ ਫਿਰ ਉੱਥੇ ਲੋਹਾ ਲੈਣਾ ਪੈਣਾ। ਔਰ ਉਸ ਹਕੂਮਤ ਨੂੰ ਇਕੱਲੇ ਇਕੱਲੇ ਰਣਾਂ ਦੇ ਵਿੱਚ ਵੰਗਾਰਨਾ ਇਹ ਬਹੁਤ ਵੱਡੀ ਬਹਾਦਰੀ। ਇਹ ਕਿੱਥੋਂ ਇਹ ਸਾਰਾ ਜ਼ੋਰ, ਇਹ ਬਲ ਕਿੱਥੋਂ ਆ ਰਿਹਾ? ਇਹਦਾ ਸਾਰਾ ਬਲ, ਇਹਦਾ ਸਾਰਾ ਤਾਕਤ ਜਿਹੜੀ ਹੈ ਉਹ ਗੁਰੂ ਘਰ ਵਿੱਚੋਂ ਆ ਰਹੀ ਹੈ। ਇਹ ਰੂਹਾਨੀਅਤ ਦੇ ਵੱਖ ਵੱਖ ਪਸਾਰ ਹਨ। ਰੂਹਾਨੀਅਤ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਇਸ ਤਰ੍ਹਾਂ ਦੇ ਕਈ ਚੋਜ ਕਰਦੀ ਹੈ। ਸੋ ਜਦੋਂ ਅਸੀਂ ਬਾਬਰ ਅਕਾਲੀ ਰਤਨ ਸਿੰਘ ਰੱਕੜ ਦੇ ਜੀਵਨ ਨੂੰ ਪੜ੍ਹਾਂਗੇ ਉਹਦੇ ਵਿੱਚੋਂ ਇਹ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਦੇ ਨਾਮ ਅਭਿਆਸ ਵਿੱਚ ਰੰਗੇ ਹੋਏ ਸਨ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਨਿਰਭਉ ਅਤੇ ਨਿਰਵੈਰ ਕਰ ਦਿੱਤਾ ਸੀ। ਉਹਨਾਂ ਨੇ ਵੈਰ ਕਰਕੇ ਇੱਕ ਵੀ ਬੰਦਾ ਨਹੀਂ ਮਾਰਿਆ। ਜਿੰਨਾ ਵੀ ਉਹਨਾਂ ਨੇ ਇਹ ਸਾਰੇ ਜੁਝਾਰੂ ਐਕਸ਼ਨ ਕੀਤੇ ਹਨ ਇਹ ਸਾਰੇ ਐਕਸ਼ਨ ਨਿਆਂ ਲਈ ਕੀਤੇ ਹਨ। ਤੋ ਜਿਹੜੀ ਸ਼ਹਾਦਤ ਦੀ ਅਗਲੀ ਸ਼ੇਡ ਹੈ ਉਹ ਨਿਆਂ ਨਾਲ ਜੁੜੀ ਹੋਈ ਹੈ। ਸਿੱਖ ਸ਼ਹੀਦ, ਜੋ ਸਿੰਘ ਸ਼ਹੀਦ ਹੈ, ਉਹ ਹਮੇਸ਼ਾ ਹੀ ਨਿਆਂ ਦੇ ਵਿੱਚ ਖੜ੍ਹਾ ਰਹਿੰਦਾ ਹੈ। ਉਹਦੇ ਵੱਲੋਂ ਕੀਤੇ ਗਏ ਜਿੰਨੇ ਵੀ ਐਕਸ਼ਨ ਹੁੰਦੇ ਹਨ ਉਸੇ ਨਿਆਰੇ ਸਿੰਘ ਆਦਰਸ਼ ਦੇ ਸਾਹਮਣੇ ਖੜ੍ਹੇ ਹੁੰਦੇ ਹਨ ਜਿਨ੍ਹਾਂ ਦੇ ਲਈ ਗੁਰੂ ਨੇ ਉਹਨਾਂ ਨੂੰ ਸਾਜਿਆ ਹੁੰਦਾ ਹੈ। ਗੁਰੂ ਦਾ ਜੋ ਵੱਡਾ ਨੈਤਿਕ ਨਿਯਮ ਹੈ ਉਹ ਹਰ ਵੇਲੇ ਉਹਦੀ ਸੁਰਤ ਦੇ ਉੱਤੇ ਕੰਟਰੋਲ ਬਣ ਕੇ ਵਰਤਦਾ ਆ ਅਤੇ ਉਹ ਉਹਦੇ ਹੱਥੋਂ ਕੋਈ ਵੀ ਨਜਾਇਜ਼ ਕੰਮ ਨਹੀਂ ਹੁੰਦਾ। ਤੋ ਸ਼ਹੀਦ ਜੋ ਨਿਰਭਉ ਅਤੇ ਨਿਰਵੈਰ ਹੈ, ਨਿਰਭਉ ਇਸ ਹੱਦ ਤੱਕ ਕਿ ਕਿਸੇ ਵੀ ਚੀਜ਼ ਦਾ ਭਉ ਉਹਨਾਂ ਨੂੰ ਉਹਨਾਂ ਦੀ ਖਲੜੀ ਦੇ ਵਿੱਚ ਵੜਦਾ ਨਹੀਂ, ਔਰ ਉਹ ਬੜੀਆਂ ਬੜੀਆਂ ਹਕੂਮਤਾਂ ਨੂੰ ਤੁੱਛ ਸਮਝਦੇ ਨੇ, ਉਹਨਾਂ ਨੂੰ ਪੈਰਾਂ ਥੱਲੇ ਦਰੜ ਦਿੰਦੇ ਨੇ। ਜਿਸ ਤਰ੍ਹਾਂ ਦੀ ਸ਼ਹਾਦਤ ਉਹਨਾਂ ਦੀ ਸ਼ਹੀਦ ਭਾਈ ਰਤਨ ਸਿੰਘ ਜੀ ਦੀ ਹੋਈ ਹੈ, ਜਿੰਨੀ ਹਕੂਮਤ ਦੀ ਫੌਜ ਉਸ ਵੇਲੇ ਚੜ੍ਹ ਕੇ ਆਈ, 400 ਬੰਦਾ ਘੋੜ ਸਵਾਰ, ਔਰ ਉਹਨਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਸਾਰੀ ਰਾਤ ਕਿਸੇ ਦਾ ਹੌਂਸਲਾ ਨਹੀਂ ਪਿਆ ਕਿ ਉਹ ਭਾਈ ਸਾਹਿਬ ਦੇ ਮ੍ਰਿਤਕ ਸਰੀਰ ਦੇ ਕੋਲ ਪਹੁੰਚ ਜਾਵੇ। ਔਰ ਉਹਨਾਂ ਦੇ ਸਰੀਰ ਦੇ ਉੱਤੇ ਰਾਤ ਬਹੁਤ ਗੋਲੀਆਂ ਚਲਾਈਆਂ ਗਈਆਂ, ਲਗਭਗ 500 ਫਾਇਰ ਉਹਨਾਂ ਦੇ ਮ੍ਰਿਤਕ ਸਰੀਰ ਦੇ ਉੱਤੇ ਕੀਤਾ ਗਿਆ, ਔਰ ਸਵੇਰ ਦਿਨ ਚੜ੍ਹੇ ਨੂੰ ਪੂਰੇ ਪੱਕ ਕਰਕੇ ਕਿ ਹੁਣ ਇਹ ਬਿਲਕੁਲ ਇਹਨਾਂ ਦਾ ਕੋਈ ਵੀ ਹੱਥ ਪੈਰ ਹਿੱਲ ਨਹੀਂ ਰਿਹਾ, ਤਾਂ ਫਿਰ ਉਹਨਾਂ ਦੇ ਲਾਗੇ ਗਈ। ਇੰਨੀ ਦਹਿਸ਼ਤ ਉਹਨਾਂ ਨੇ ਪੈਦਾ ਕਰ ਦਿੱਤੀ ਸੀਗੀ। ਇਹ ਸਾਰਾ ਕੁਛ ਕਿਸੇ ਰੂਹਾਨੀਅਤ ਵਿੱਚੋਂ ਪੈਦਾ ਹੋ ਰਿਹਾ। ਬਿਨਾਂ ਰੂਹਾਨੀ ਸੰਤੁਲਨ ਤੋਂ ਕੋਈ ਵੀ ਯੋਧਾ ਏਡਾ ਵੱਡਾ ਕਾਰਨਾਮਾ ਨਹੀਂ ਕਰ ਸਕਦਾ ਜਿਸ ਤਰ੍ਹਾਂ ਦਾ ਭਾਈ ਸਾਹਿਬ ਨੇ ਕੀਤਾ ਹੈ। ਇਹ ਜੋ ਪਰੰਪਰਾ ਹੈ, ਇਸ ਪਰੰਪਰਾ ਦੇ ਡੂੰਘੇ ਪਸਾਰ ਸਮਝਣ ਦੀ ਰਵਾਇਤ ਹੋਣ ਚੱਲੀ ਹੈ। ਲੰਬਾ ਸਮਾਂ ਅਸੀਂ ਆਪਣੇ ਇਤਿਹਾਸ ਦੇ ਉੱਤੇ, ਆਪਣੇ ਵਿਰਾਸਤ ਦੇ ਉੱਤੇ ਕੋਈ ਗਿਆਨ ਪ੍ਰਬੰਧ ਨਹੀਂ ਸਿਰਜਿਆ। ਹੁਣ ਜੇ ਅਸੀਂ ਇਹਨੂੰ ਡਿਸਕਸ਼ਨ ਦੇ ਰੂਪ ਵਿੱਚ ਢਾਲ ਰਹੇ ਹਾਂ ਤਾਂ ਫਿਰ ਸਾਨੂੰ ਇਹਦੇ ਉਹ ਸੂਤਰ ਤਲਾਸ਼ ਕੇ ਦੇਣੇ ਪੈਂਦੇ ਹਨ ਜਿਹੜੇ ਦੁਨੀਆ ਦੇ ਸਾਹਮਣੇ ਇਸ ਦੀ ਉਚਾਈ ਨੂੰ ਪ੍ਰਗਟ ਕਰ ਸਕਣ। ਸਿੱਖ ਸ਼ਹੀਦਾਂ ਨੇ ਨਿਆਂ ਦੇ ਲਈ ਸ਼ਹਾਦਤਾਂ ਦਿੱਤੀਆਂ ਹਨ, ਕਿਉਂਕਿ ਜਿਹੜਾ ਹਕੂਮਤਾਂ ਦੁਆਰਾ ਸਾਜਿਆ ਗਿਆ ਨਿਆਂ ਦਾ ਪ੍ਰਬੰਧ ਹੈ, ਅਦਾਲਤਾਂ ਹਨ, ਉਹ ਸਿੱਖਾਂ ਦੇ ਨਾਲ ਜਾਂ ਕਿਸੇ ਵੀ ਧਰਤੀ ਦੇ ਨਾਲ ਜਦੋਂ ਬੇਨਿਆਈ ਕਰਦੀਆਂ ਹਨ ਤਾਂ ਫਿਰ ਖਾਲਸਾ ਉਸ ਬੇਨਿਆਈ ਦੇ ਵਿਰੁੱਧ ਉੱਠਦਾ ਹੈ। ਹਕੂਮਤ ਨੂੰ ਜਗਾਉਣ ਦੇ ਲਈ, ਹਕੂਮਤ ਦੇ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਉਹ ਫਿਰ ਐਕਸ਼ਨ ਦੇ ਰਾਹ ਤੁਰਦਾ ਹੈ ਅਤੇ ਉਸ ਹਕੂਮਤ ਨੂੰ ਮਨਵਾ ਕੇ ਹਟਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹ ਬੇਨਿਆਈ ਹੈ, ਅਤੇ ਤੁਹਾਡੇ ਇਸ ਸਿਸਟਮ ਦੇ ਵਿੱਚ ਨਿਆਂ ਨਹੀਂ ਮਿਲ ਰਿਹਾ ਲੋਕਾਂ ਨੂੰ, ਉਹ ਨਿਆਂ ਸਾਜਣ ਦੇ ਲਈ ਸਾਨੂੰ ਇਸ ਤਰ੍ਹਾਂ ਦਾ ਜੰਗੀ ਕਾਰਨਾਮਾ ਕਰਨਾ ਪੈਂਦਾ ਹੈ। ਅਤੇ ਫਿਰ ਉਹ ਜਿਹੜਾ ਨਿਆਂ ਦਾ ਰੂਪ ਹੈ, ਹੁਣ ਦੀ ਸਾਰੀ ਜਿਹੜੀ ਹਕੂਮਤ ਦੇ ਕਾਰਵਾਈਆਂ ਹਨ, ਚਾਹੇ ਉਹ ਹਿੰਦੁਸਤਾਨ ਦੀਆਂ ਹਨ ਚਾਹੇ ਅਮਰੀਕਾ ਦੀਆਂ ਹਨ, ਦੇਖੋ ਕਿੰਨੀ ਬੇਨਿਆਈ ਸਿਰਜਦੀਆਂ ਹਨ। ਭਾਵੇਂ ਕਿ ਉਹਨਾਂ ਦੇ ਨਿਆਂ ਦੇ ਵੱਡੇ ਰੂਪ ਸੁਪਰੀਮ ਕੋਰਟਾਂ ਹੋਰ ਇੰਟਰਨੈਸ਼ਨਲ ਕੋਰਟਸ ਚੱਲਦੀਆਂ ਨੇ, ਪਰ ਕਿਸੇ ਨੂੰ ਉਹਦੇ 'ਚੋਂ ਨਿਆਂ ਨਹੀਂ ਮਿਲਦਾ। ਨਿਆਂ ਲੈਣ ਲਈ ਹਮੇਸ਼ਾ ਇਸ ਤਰ੍ਹਾਂ ਦੇ ਯੋਧਿਆਂ ਨੂੰ ਨਿਤਰਨਾ ਪੈਂਦਾ ਹੈ, ਜਿਹੜੇ ਵੰਗਾਰ ਕੇ ਹਕੂਮਤ ਨੂੰ ਉਹਦਾ ਅੰਦਰਲਾ ਜਿਹੜਾ ਕੋਹਜ ਹੈ ਜਾਂ ਅੰਦਰਲਾ ਉਹਦਾ ਛੋਟਾ ਪਣ ਆ ਉਹ ਉਹਨੂੰ ਦਿਖਾਉਂਦੇ ਹਨ। ਤੋ ਇਹਨਾਂ ਨੇ ਬੱਬਰਾਂ ਨੇ ਉਸ ਵੇਲੇ ਬਹੁਤ ਸੀਮਿਤ ਸਾਧਨ ਸਨ, ਕੋਈ ਵੱਡੀ ਇਕਨੋਮਿਕ ਮਦਦ ਨਹੀਂ, ਪਿੱਛੇ ਕਿਸੇ ਹੋਰ ਹਕੂਮਤ ਦਾ ਆਸਰਾ ਨਹੀਂ। ਬਹੁਤ ਸਾਰੀਆਂ ਲਹਿਰਾਂ ਦੁਨੀਆ ਵਿੱਚ ਚੱਲੀਆਂ ਹਨ ਜਿਹਦੇ ਲਈ ਹੋਰ ਮੁਲਕਾਂ ਦੀਆਂ ਹਕੂਮਤਾਂ ਦੀ ਮਦਦ ਲਈ ਗਈ। ਬਾਬਰ ਅਕਾਲੀਆਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਮਦਦ ਨਹੀਂ, ਉਹ ਆਪਣੇ ਗੁਰੂ ਦੇ ਆਸਰੇ ਨੰਗੇ ਧੜ ਬਹੁਤ ਥੋੜ੍ਹੇ ਹਥਿਆਰਾਂ ਨਾਲ ਲੜ ਰਹੇ ਹਨ। ਜਦੋਂ ਅਸੀਂ ਵੱਡੀਆਂ ਸ਼ਹਾਦਤਾਂ ਨੂੰ ਦੇਖਦੇ ਹਾਂ, ਜਿਵੇਂ ਬੰਦਾ ਬਹਾਦਰ ਦੀ ਸ਼ਹਾਦਤ ਹੈ, ਜਿਵੇਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਹੈ, ਜਾਂ ਫਿਰ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਸ਼ਹਾਦਤ ਹੈ, ਜਦੋਂ ਇਹਨਾਂ ਦੀ ਸ਼ਹਾਦਤਾਂ ਨੂੰ ਦੇਖਦੇ ਹਾਂ, ਬੰਦਾ ਸਿੰਘ ਨੂੰ 8 ਮਹੀਨੇ ਬਹੁਤ ਵੱਡੀ ਫੌਜ, ਲਗਭਗ 20-25 ਹਜ਼ਾਰ ਫੌਜ ਜਿਹੜੀ ਆ ਉਹ ਘੇਰਾ ਪਾਈ ਰੱਖਦੀ ਹੈ। ਬੰਦਾ ਬਹਾਦਰ ਦੇ ਯੋਧੇ ਅੰਦਰੋਂ ਨਿਕਲਦੇ ਹਨ, ਬਾਜ ਵਾਂਗ ਝੁੱਟਦੇ ਹਨ, ਔਰ ਦੁਸ਼ਮਣ ਦੇ ਦਲਾਂ ਦੇ ਵਿੱਚ ਖਲਬਲੀ ਮਚਾ ਕੇ, ਲੁੱਟ ਮਚਾ ਕੇ, ਉਹਨਾਂ ਦੇ ਕੋਲੋਂ ਅੰਨ ਅਨਾਜ ਕੁਝ ਹੋਰ ਚੀਜ਼ਾਂ ਖੋਹ ਕੇ ਵਾਪਸ ਗੜੀ ਵਿੱਚ ਵੜ ਜਾਂਦੇ ਹਨ। 8 ਮਹੀਨੇ ਲੰਮੇ ਘੇਰੇ ਤੋਂ ਬਾਅਦ ਜਦੋਂ ਬੰਦਾ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹਨਾਂ ਦੇ ਜਿਹੜੇ ਫੌਜਾਂ ਦੇ ਜਰਨੈਲ ਹਨ ਉਹ ਹੈਰਾਨ ਹੋ ਜਾਂਦੇ ਆ ਕਿ ਇਹ ਬੰਦਾ ਕਿਹੜੀ ਤਾਕਤ ਨਾਲ ਲੜਿਆ, ਉਹਦੇ ਕੋਲੋਂ ਸਿਰਫ 1000 ਸ਼ਮਸ਼ੀਰਾਂ ਅਤੇ 250 ਢਾਲਾਂ ਪ੍ਰਾਪਤ ਹੋਈਆਂ, ਕੋਈ ਹਥਿਆਰ ਨਹੀਂ, ਕੋਈ ਸਾਜੋ ਸਮਾਨ ਨਹੀਂ, ਔਰ ਏਡੀ ਵੱਡੀ ਜੰਗ 8 ਮਹੀਨੇ ਦੀ ਜੰਗ ਉਹਨੇ ਲੜੀ। ਇਸੇ ਤਰ੍ਹਾਂ ਸ਼ਹੀਦ ਬੱਬਰ ਰਤਨ ਸਿੰਘ ਜੀ ਦੀ ਸ਼ਹਾਦਤ ਨੂੰ ਦੇਖੋ, ਕਿੰਨਾ ਥੋੜ੍ਹਾ ਸਾਜੋ ਸਮਾਨ, ਇਕੱਲਾ ਹੀ ਸੁਰਮਾ, ਔਰ ਕਿੰਨਾ ਲੰਮਾ ਮੁਕਾਬਲਾ ਕੀਤਾ, ਔਰ ਜ਼ਬਰਦਸਤ ਮੁਕਾਬਲਾ ਕੀਤਾ, ਔਰ ਦਹਿਸ਼ਤ ਸੀ ਕੋਈ ਉਹਨੂੰ ਹੱਥ ਨਹੀਂ ਸੀ ਪਾ ਰਿਹਾ। ਕਈ ਤਰ੍ਹਾਂ ਦੇ ਹੀਲੇ ਵਸੀਲੇ ਵਰਤੇ ਗਏ ਔਰ ਉਹਨਾਂ ਦੇ ਕੋਲ ਦੀ ਵੰਗਾਰ ਕੇ ਸੂਰਮਾ ਲੰਘ ਗਿਆ, ਔਰ ਆਪ ਆਪਣੀ ਮੌਤ ਦਾ ਫੈਸਲਾ ਕੀਤਾ ਕਿ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਵਾਂਗਾ। ਹਕੂਮਤ ਦੇ ਹੱਥੋਂ ਉਹਨਾਂ ਦੀ ਮੌਤ ਨਹੀਂ ਹੋਈ। ਦੂਸਰੀ ਅਗਲੀ ਗੱਲ ਜੋ ਬੇਨਤੀ ਹੈ ਸ਼ਹੀਦ ਦੇ ਸੰਬੰਧ ਵਿੱਚ, ਸ਼ਹੀਦ ਕਦੇ ਵੀ ਮਰਦਾ ਨਹੀਂ ਹੈ, ਮਰਨ ਤੋਂ ਬਚ ਜਾਣ ਦਾ ਨਾਂ ਸ਼ਹੀਦ ਹੈ। ਸ਼ਹੀਦ ਸ਼ਹਾਦਤ ਤਾਂ ਗਵਾਹੀ ਹੈ, ਗਵਾਹੀ ਇਸ ਚੀਜ਼ ਦੀ ਕਿ ਸ਼ਹੀਦ ਜਿਹੜੇ ਸੱਚ ਲਈ ਲੜ ਰਿਹਾ ਉਹ ਸੱਚ ਕੋਈ ਛੋਟਾ ਸੱਚ ਨਹੀਂ ਹੈ, ਉਹ ਸੱਚ ਬਹੁਤ ਵੱਡਾ ਸੱਚ ਹੈ, ਉਹ ਸੱਚ ਰੂਹਾਨੀ ਸੱਚ ਹੈ, ਔਰ ਇਸ ਸੱਚ ਦੇ ਨਾਲ ਜੁੜਨ ਤੋਂ ਬਾਅਦ ਮੌਤ ਬਹੁਤ ਛੋਟੀ ਚੀਜ਼ ਸਾਬਤ ਹੋਏਗੀ। ਮੌਤ ਦੇ ਉੱਤੇ ਸ਼ਹੀਦ ਹੱਸੇਗਾ, ਮੌਤ ਨੂੰ ਸ਼ਹੀਦ ਵੰਗਾਰੇਗਾ। ਇਸ ਤਰ੍ਹਾਂ ਦੀ ਜੋ ਹਾਲਤ ਹੈ ਇਹ ਬਹੁਤ ਵੱਡੇ ਸਿਮਰਨ ਦੇ ਨਾਲ, ਬਹੁਤ ਵੱਡੀ ਬੰਦਗੀ ਦੇ ਨਾਲ ਆਉਂਦੀ ਹੈ। ਤੋ ਸ਼ਹੀਦ ਜਦੋਂ ਨਾਮ ਦੇ ਵਿੱਚ ਰੰਗਿਆ ਹੋਵੇ, ਸ਼ਹੀਦ ਜਦੋਂ ਬਾਣੀ ਦੇ ਵਿੱਚ ਕਿਸੇ ਅਭਿਆਸ ਦੇ ਵਿੱਚ ਰੰਗਿਆ ਹੋਵੇ, ਤਾਂ ਫਿਰ ਸ਼ਹੀਦ ਹੋਰ ਤਰ੍ਹਾਂ ਦਾ ਅਸਰ ਪਾਉਂਦਾ ਹੈ। ਸ਼ਹੀਦ ਮਰਨ ਤੋਂ ਬਚ ਜਾਣ ਦਾ ਨਾਂ ਹੈ। ਸ਼ਹਾਦਤ ਇਸ ਤਰ੍ਹਾਂ ਦੀ ਚੀਜ਼ ਹੈ, ਜਦੋਂ ਬਹੁਤ ਵੱਡਾ ਚਾਅ ਉਪਜਦਾ ਹੈ, ਜਿਵੇਂ ਸਧਾਰਨ ਜ਼ਿੰਦਗੀ ਦੇ ਵਿੱਚ ਵਿਆਹ ਸਭ ਤੋਂ ਵੱਡਾ ਚਾਅ ਹੈ, ਇਸੇ ਤਰ੍ਹਾਂ ਹੀ ਰੂਹਾਨੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਚਾਅ ਸ਼ਹਾਦਤ ਦਾ ਹੈ। ਗੁਰੂ ਤੋਂ ਬਾਅਦ ਕਿਸੇ ਮਨੁੱਖ ਦੀ, ਕਿਸੇ ਗੁਰਮੁਖ ਦੀ ਉੱਚਤਾ ਨੂੰ ਪਰਖਣ ਦੇ ਲਈ ਜੋ ਮਾਪਦੰਡ ਦਿੱਤੇ ਗਏ ਹਨ, ਉਹਨਾਂ ਤੋਂ ਸਭ ਤੋਂ ਉੱਚਾ ਸੁੱਚਾ ਮਾਪਦੰਡ ਸ਼ਹਾਦਤ ਦਾ ਹੈ। ਸਿੱਖ ਜਦੋਂ ਕਿਸੇ ਆਪਣੇ ਵਿੱਚੋਂ ਕਿਸੇ ਗੁਰਮੁਖ ਪਿਆਰੇ ਦੀ ਉੱਚਤਾ ਨੂੰ ਪਰਖਦੇ ਹਨ, ਤਾਂ ਫਿਰ ਉਹਨੂੰ ਸ਼ਹਾਦਤ ਦੀ ਕਸਵੱਟੀ 'ਤੇ ਲਾ ਕੇ ਪਰਖਦੇ ਹਨ। ਸ਼ਹੀਦ ਹੋ ਜਾਣਾ ਕਾਇਰ ਅਤੇ ਬੁਜ਼ਦਿਲ ਬੰਦਿਆਂ ਦਾ ਕੰਮ ਨਹੀਂ ਹੈ, ਔਰ ਸ਼ਹਾਦਤ ਦੇ ਕਈ ਰੰਗ ਹਨ। ਪਰ ਜਿਹੜੀ ਇਸ ਤਰ੍ਹਾਂ ਦੀ ਵੰਗਾਰਵੀਂ ਸ਼ਹਾਦਤ ਹੈ, ਜਿਹਦੇ ਨਾਲ ਹਕੂਮਤ ਦੇ ਦਿਲਾਂ ਵਿੱਚ ਦਹਿਲ ਪੈਦਾ ਹੋ ਜਾਵੇ, ਇਸ ਤਰ੍ਹਾਂ ਦੀ ਸ਼ਹਾਦਤ ਨੂੰ ਸਿੱਖ ਹਮੇਸ਼ਾ ਨਮਸਕਾਰ ਕਰਦੇ ਹਨ। ਕੁਝ ਅਰਸਾ ਪਹਿਲਾਂ ਕਈ ਸਾਜਿਸ਼ਾਂ ਚੱਲਦੀਆਂ ਰਹੀਆਂ ਨੇ, ਜਿਹਦਾ ਕਰਕੇ ਬੱਬਰਾਂ ਦਾ ਇਤਿਹਾਸ ਬਹੁਤਾ ਕਰਕੇ ਸਾਹਮਣੇ ਨਹੀਂ ਆਇਆ। ਲੈਫਟਿਸਟਾਂ ਨੇ ਬਹੁਤ ਨੁਕਸਾਨ ਕੀਤਾ ਹੈ ਪੰਜਾਬ ਦਾ, ਉਹਨਾਂ ਨੇ ਬੱਬਰਾਂ ਦੇ ਇਸ ਇਤਿਹਾਸ ਨੂੰ ਸਾਡੀਆਂ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਣ ਤੋਂ ਰੋਕ ਹੀ ਰੱਖਿਆ ਹੈ। ਪਰ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਜੋ ਇਸ ਨੂੰ, ਇਸ ਯਾਦ ਨੂੰ ਲਗਾਤਾਰ ਅੱਜ 87ਵੀਂ ਯਾਦ ਤੁਸੀਂ ਮਨਾ ਰਹੇ ਹੋ। 87 ਵਰ੍ਹੇ ਪਹਿਲਾਂ ਕੋਈ ਬਹੁਤ ਵੱਡਾ ਲੰਮਾ ਅਰਸਾ ਨਹੀਂ ਹੋਇਆ, 87 ਵਰ੍ਹੇ ਪਹਿਲਾਂ ਵਾਪਰੀ ਇਸ ਘਟਨਾ 'ਚੋਂ ਜਿਹੜੀਆਂ ਵੱਡੀਆਂ ਪ੍ਰੇਰਨਾਵਾਂ ਜਾਗ ਸਕਦੀਆਂ ਨੇ, ਉਹਦੀਆਂ ਸੰਭਾਵਨਾਵਾਂ ਤੁਸੀਂ ਉਜਾਗਰ ਕਰ ਦਿੱਤੀਆਂ ਨੇ, ਔਰ ਇਹ ਨਿਸ਼ਚੈ ਹੀ ਸਾਡੇ ਨੌਜਵਾਨਾਂ ਦੇ ਵਿੱਚ ਵੱਡੀਆਂ ਪ੍ਰੇਰਨਾਵਾਂ ਪੈਦਾ ਕਰੇਗੀ। ਕੁਛ ਵੀ ਨਹੀਂ ਗਿਆ, ਸਾਰਾ ਕੁਝ ਇੱਥੇ ਹੈ। ਜਦੋਂ ਤੁਹਾਡੇ ਇਹ ਯਤਨ ਸਾਰੇ ਇੱਕ ਨੁਕਤੇ 'ਤੇ ਇਕੱਤਰ ਹੋ ਜਾਣਗੇ, ਤਾਂ ਫਿਰ ਦੇਖਿਓ ਕੌਮ ਕਿਸ ਤਰ੍ਹਾਂ ਇੱਕਦਮ ਚੜ੍ਹਦੀ ਕਲਾ ਵਿੱਚ ਜਾਏਗੀ, ਜਗ੍ਹਾ ਜਗ੍ਹਾ ਤੋਂ ਸੂਰਮੇ ਉੱਠਣਗੇ, ਔਰ ਆਪਣਾ ਜੋ ਖੁੱਸਿਆ ਹੋਇਆ ਤਾਜ ਹੈ, ਜੋ ਆਪਣਾ ਖੁੱਸਿਆ ਹੋਇਆ ਮਾਣ ਸਨਮਾਨ ਹੈ, ਉਹ ਪ੍ਰਾਪਤ ਕਰ ਲੈਣਗੇ। ਇਹਨਾਂ ਸ਼ਹਾਦਤਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਰਾਹ ਵੀ ਨਿਕਲਦੇ ਹਨ, ਇਹਨਾਂ ਸ਼ਹਾਦਤਾਂ ਵਿੱਚੋਂ ਗਿਆਨ ਵੀ ਨਿਕਲਦਾ ਹੈ, ਇਹਨਾਂ ਸ਼ਹਾਦਤਾਂ ਦੇ ਵਿੱਚੋਂ ਆਪਣੇ ਖੁੱਸੇ ਹੋਏ ਕੌਮੀ ਘਰ ਦਾ ਨਿਸ਼ਾਨਾ ਵੀ ਨਿਕਲਦਾ ਹੈ। ਔਰ ਜੋ ਵੱਡੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਦੀ ਪਰੰਪਰਾ ਹੈ ਜਿਹਦੇ ਵਿੱਚ ਹੋਤੀ ਮਰਦਾਨ ਪਰੰਪਰਾ ਅਤੇ ਹੋਰ ਮਹਾਂਪੁਰਖ ਹੋਏ ਹਨ। ਉਸ ਪਰੰਪਰਾ ਦੇ ਵਿੱਚ ਇੱਕ ਵੱਡੀ ਚੀਜ਼ ਹੈ ਕਿ ਬਾਕੀ ਸਾਰੀ ਫੌਜ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ, ਖਾਲਸਾ ਰਾਜ ਅੰਗਰੇਜ਼ ਹਕੂਮਤ ਵਿੱਚ ਸ਼ਾਮਿਲ ਕਰ ਲਿਆ ਗਿਆ, ਪੰਜਾਬ ਦਾ ਸਾਰਾ ਰਾਜ ਜੋ ਹੈ ਉਹਦੇ ਉੱਤੇ ਉਹ ਲਾਲ ਝੰਡੇ ਝੂਲਣ ਲੱਗ ਪਏ, ਤਾਂ ਫਿਰ ਇੱਕ ਸੂਰਮਾ ਸੀ ਜਿਹਨੇ ਹਥਿਆਰ ਨਹੀਂ ਸੁੱਟੇ, ਉਹ ਸੀ ਭਾਈ ਮਹਾਰਾਜ ਸਿੰਘ। ਔਰ ਉਹ ਲਗਾਤਾਰ ਬਗਾਵਤ ਕਰਦਾ ਰਿਹਾ। ਉਸ ਦੇ ਨਾਲ ਹਕੂਮਤ ਦਾ ਜੋ ਡਾਇਲਾਗ ਹੋਇਆ ਉਹ ਖਾਲਸਾ ਜੀ ਦੇ ਸਾਹਮਣੇ ਆਉਣਾ ਲਾਜ਼ਮੀ ਹੈ। ਇਸ ਤਰ੍ਹਾਂ ਦੀਆਂ ਮਜਲਸਾਂ ਦੇ ਵਿੱਚ, ਇਸ ਤਰ੍ਹਾਂ ਦੀਆਂ ਸਭਾਵਾਂ ਦੇ ਵਿੱਚ, ਇਸ ਤਰ੍ਹਾਂ ਦੇ ਗੁਰਮੁਖਾਂ ਦੇ ਇਕੱਠ ਵਿੱਚ ਉਹ ਸਾਹਮਣੇ ਆ ਜਾਏਗਾ ਕਿ ਕਿਸ ਤਰ੍ਹਾਂ ਭਾਈ ਮਹਾਰਾਜ ਸਿੰਘ ਦੇ ਨਾਲ ਉਸ ਵੇਲੇ ਦੀ ਹਕੂਮਤ ਗੱਲਬਾਤ ਕਰਦੀ ਹੈ, ਉਹਨਾਂ ਨੂੰ ਕੀ ਪੇਸ਼ਕਸ਼ਾਂ ਕਰਦੀ ਹੈ, ਅਤੇ ਉਹ ਮੰਨਦੇ ਨਹੀਂ, ਉਹ ਲਗਾਤਾਰ ਹਥਿਆਰਬੰਦ ਸੰਘਰਸ਼ ਜਾਰੀ ਰੱਖਦੇ ਨੇ, ਜਿਹਦੇ ਵਿੱਚੋਂ ਅੱਗੇ ਬਹੁਤ ਵੱਡੀ ਪਰੰਪਰਾ ਨਿਕਲਦੀ ਹੈ। ਔਰ ਉਹਨਾਂ ਤੋਂ ਵਰੋਸਾਏ ਹੋਏ ਸੰਤ ਮਹਾਂਪੁਰਖ ਜੇ ਹਨ, ਉਹ ਸਮੇਂ ਸਮੇਂ 'ਤੇ ਖਾਲਸੇ ਦੇ ਹਥਿਆਰਬੰਦ ਜਿਹੜੇ ਸੰਘਰਸ਼ ਹਨ ਉਹਨਾਂ ਦੀ ਅਗਵਾਈ ਕਰਦੇ ਰਹੇ ਹਨ। ਜੋ ਖਾਲਸੇ ਦਾ ਇਹ ਗੁਰੀਲਾ ਵਾਰਫੇਅਰ ਹੈ ਜਿਹੜਾ ਬਾਬਰ ਅਕਾਲੀਆਂ ਨੇ ਅੰਗਰੇਜ਼ਾਂ ਦੇ ਵੇਲੇ ਪ੍ਰਗਟ ਕੀਤਾ, ਉਸ ਦੀ ਲੋੜ ਹਕੂਮਤ ਦੇ ਅਧੀਨ ਵਿਚਰ ਰਹੇ ਹੋਰ ਗਰੁੱਪਾਂ ਨੂੰ ਵੀ ਸੀ, ਪਰ ਕਿਸੇ ਕੋਲੋਂ ਇੱਦਾਂ ਦੀ ਛਾਪਾਮਾਰ ਲੜਾਈ, ਇਸ ਤਰ੍ਹਾਂ ਦੀ ਗੁਰੀਲਾ ਵਾਰਫੇਅਰ ਨਹੀਂ ਦਿਖਾਈ ਗਈ। ਸਾਰੇ ਹਿੰਦੁਸਤਾਨ 'ਤੇ ਕਬਜ਼ਾ ਹੋਇਆ, ਸਾਰੇ ਹਿੰਦੁਸਤਾਨ ਦੀ ਪੱਤ ਰੁਲੀ ਹੈ, ਸਾਰੇ ਹਿੰਦੁਸਤਾਨ ਦੇ ਜਿਹੜੇ ਆਰਥਿਕ ਸੋਮੇ ਹਨ ਉਹਨਾਂ ਦੀ ਲੁੱਟ ਹੋਈ ਹੈ, ਪਰ ਕਿਸੇ ਦੇ ਵਿੱਚ ਇਹ ਗੈਰਤ ਨਹੀਂ ਜਾਗੀ ਜਿਹੜੀ ਗੈਰਤ ਇਹਨਾਂ ਬਬਰਾਂ ਦੇ ਵਿੱਚ ਜਾਗੀ। ਔਰ ਉਹ ਬਬਰਾਂ ਦੇ ਵਿੱਚ ਜਾਗਣ ਦਾ ਕਾਰਨ ਉਹਨਾਂ ਦਾ ਇਤਿਹਾਸ ਹੈ। ਇਸ ਤਰ੍ਹਾਂ ਦੇ ਸੂਰਮੇ ਜਿਹੜੇ ਭਾਈ ਮਹਾਰਾਜ ਸਿੰਘ ਵਰਗੇ ਹਨ, ਉਹਨਾਂ ਦੀ ਜਿਹੜੀ ਉਹਨਾਂ ਦੇ ਪਿੱਠ ਦੇ ਉੱਤੇ ਹੱਥ ਹੈ ਉਹਦੇ ਵਿੱਚੋਂ ਇਹ ਗੈਰਤ ਜਾਗਦੀ ਹੈ। ਔਰ ਉਹਨਾਂ ਦੇ ਜਿਹੜੇ ਸਾਰੇ ਕਾਰਨਾਮੇ ਹਨ ਉਹ ਇੱਕੋ ਦਿਸ਼ਾ ਵਿੱਚ ਹਨ ਸਾਰਿਆਂ ਦੀਆਂ, ਕਿਉਂਕਿ ਹਰ ਇੱਕ ਫੁੱਲ ਦੀ ਖੁਸ਼ਬੂ ਵੱਖਰੀ ਹੈ, ਪਰ ਸਾਰੇ ਫੁੱਲ ਹੀ ਪਰਮਾਤਮਾ ਦੇ ਚਰਨਾਂ ਵਿੱਚ ਚੜ੍ਹਾਏ ਜਾ ਸਕਦੇ ਹਨ। ਇਸੇ ਤਰ੍ਹਾਂ ਬਾਬਰ ਅਕਾਲੀਆਂ ਦੇ ਵੱਖ ਵੱਖ ਤਰ੍ਹਾਂ ਦੇ ਸੂਰਮੇ ਹਨ, ਵੱਖ ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਹਾਦਤਾਂ ਹਨ, ਵੱਖ ਵੱਖ ਤਰ੍ਹਾਂ ਦੇ ਉਹਨਾਂ ਦੇ ਕਾਰਨਾਮੇ ਹਨ, ਸਾਰੇ ਇੱਕ ਦਿਸ਼ਾ ਵਿੱਚ ਚੱਲ ਰਹੇ ਹਨ। ਜਿਹੜੀ ਇਹ ਗੈਰਤ ਉਹਨਾਂ ਦੇ ਅੰਦਰ ਜਾਗਦੀ ਹੈ ਹਕੂਮਤ ਨੂੰ ਵੰਗਾਰਨ ਦੀ, ਇਹਦੇ ਸੋਮੇ ਤੱਕ ਪਹੁੰਚਣ ਦੀ ਲੋੜ ਹੈ। ਜ਼ਿਕਰ ਕਰਦਿਆਂ ਹੋਇਆਂ ਆਪਾਂ ਉੱਥੇ ਮੂਲ 'ਤੇ ਪਹੁੰਚਣਾ ਹੈ, ਆਪਣੇ ਆਪ ਨੂੰ ਉੱਚਾ ਕਰਨਾ ਹੈ। ਜੋ ਇਹ ਭਾਈ ਮਹਾਰਾਜ ਸਿੰਘ ਦੀ ਪਰੰਪਰਾ ਹੁਣ ਤੱਕ ਚੱਲਦੀ ਆ ਰਹੀ ਹੈ, ਗੁਰੀਲਾ ਵਾਰਫੇਅਰ ਜਿਵੇਂ ਮੈਂ ਕਹਿ ਰਿਹਾ ਕਿ ਬਾਕੀ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਲੋੜ ਸੀ, ਇਸ ਤਰ੍ਹਾਂ ਗੁਰੀਲਾ ਵਾਰਫੇਅਰ ਦੁਨੀਆਂ ਦੇ ਹੋਰ ਲੋਕਾਂ ਵੱਲੋਂ ਵੀ ਲੜਿਆ ਗਿਆ। ਔਰ ਜਦੋਂ ਉਹ ਜ਼ਿਕਰ ਕਰਦੇ ਨੇ ਤਾਂ ਸਿੱਖਾਂ ਦਾ ਜ਼ਿਕਰ ਬੜੇ ਮਾਣ ਨਾਲ ਕਰਦੇ ਨੇ ਕਿ ਕੇਵਲ ਅਸੀਂ ਨਹੀਂ ਯੋਧੇ, ਹੋਰ ਵੀ ਗੁਰੀਲੇ ਹੋਏ ਨੇ ਦੁਨੀਆਂ 'ਤੇ। ਉਹਦੇ ਵਿੱਚ ਚੜ੍ਹਤ ਸਿੰਘ ਦਾ ਜ਼ਿਕਰ ਮਾਓ ਨੇ ਕੀਤਾ ਹੈ। ਉਹ ਕਹਿੰਦਾ ਕਿ ਸਾਡੇ ਤੋਂ ਪਹਿਲਾਂ ਭਾਈ ਚੜ੍ਹਤ ਸਿੰਘ ਵਰਗਾ ਇੱਕ ਸੂਰਮਾ ਹੋਇਆ ਜਿਹਨੇ ਬੜੇ ਬੜੇ ਧਾੜਵੀ ਜਿਹੜੇ ਇੱਥੋਂ ਆ ਕੇ ਹਿੰਦੁਸਤਾਨ ਨੂੰ ਲੁੱਟ ਕੇ ਥੋੜ੍ਹੇ ਜਿਹੇ ਯੋਧਿਆਂ ਦੇ ਨਾਲ ਪੂਰੇ ਹਿੰਦੁਸਤਾਨ ਨੂੰ ਲੁੱਟ ਕੇ ਚਲੇ ਜਾਂਦੇ ਸਨ, ਇੱਥੋਂ ਦੀ ਇੱਜ਼ਤ ਇੱਥੋਂ ਦੀ ਇਸਮਤ ਸਭ ਲੁੱਟ ਕੇ ਲੈ ਜਾਂਦੇ ਸਨ, ਉਹਨਾਂ ਨੂੰ ਵੰਗਾਰਿਆ ਤੋਂ ਜ਼ੁਲਮ ਤੱਕ ਉਹਨਾਂ ਨੂੰ ਲੁੱਟਦਾ ਚਲਾ ਗਿਆ। ਔਰ ਉਹਨਾਂ ਨੂੰ ਇਹ ਸੋਚਣਾ ਪਿਆ ਕਿ ਇਹ ਕੌਣ ਲੋਕ ਨੇ, ਉਹਨਾਂ ਨੇ ਫਿਰ ਪੁੱਛਿਆ ਵੀ ਕਿ ਕੌਣ ਲੋਕ ਨੇ ਜਿਹੜੇ ਅਚਾਨਕ ਬਾਜ ਵਾਂਗ ਝਪਟਦੇ ਨੇ ਔਰ ਸਾਡਾ ਭਾਰ ਹੌਲਾ ਕਰਕੇ ਚਲੇ ਜਾਂਦੇ ਨੇ। ਉਹਨਾਂ ਦਾ ਖਜ਼ਾਨਾ ਵੀ ਲੁੱਟਿਆ, ਉਹਨਾਂ ਦੇ ਕੋਲ ਲੁੱਟੀਆਂ ਹੋਈਆਂ ਔਰਤਾਂ ਨੂੰ ਬਚਾ ਕੇ ਉਹਨਾਂ ਦੇ ਘਰ ਵੀ ਭੇਜਿਆ। ਇਹ ਜਿਹੜੀ ਗੁਰੀਲਾ ਵਾਰਫੇਅਰ ਹੈ ਇੱਕ ਬਹੁਤ ਵੱਡੀ ਚੀਜ਼ ਹੈ, ਔਰ ਸਿੱਖਾਂ ਨੇ ਜਿਹੜੇ ਇਹਦੇ ਰੂਪ ਪੇਸ਼ ਕੀਤੇ ਨੇ, ਜਿਵੇਂ ਬਾਬਰ ਅਕਾਲੀ ਉਹਦੀ ਇੱਕ ਬਹੁਤ ਆਲਾ ਜਿਹੜੀ ਨੁਮਾਇਸ਼ ਹੈ ਜਾਂ ਕਹਿ ਲਓ ਕਿ ਐਗਜ਼ਾਮਪਲ ਹੈ ਜਿਹੜਾ ਇਹਨਾਂ ਨੇ, ਬਾਬਰ ਅਕਾਲੀਆਂ ਨੇ ਬਹੁਤ ਥੋੜ੍ਹੇ ਸਾਧਨਾਂ ਦੇ ਨਾਲ ਵੱਡੀ ਹਕੂਮਤ ਨਾਲ ਜਿਹੜਾ ਟਾਕਰਾ ਕੀਤਾ ਔਰ ਉਹਨਾਂ ਦੇ 94 ਬੰਦੇ ਮਾਰੇ ਹਨ। ਦੂਸਰਾ ਹੈ ਜਿਹੜਾ ਇਹਨਾਂ ਦਾ ਐਕਸ਼ਨ ਕਰਨ ਦਾ ਤਰੀਕਾ ਹੈ, ਬਹੁਤ ਸਿਲੈਕਟਡ ਕਿਲਿੰਗ ਕਰਦੇ। ਬਹੁਤ ਸਾਰੀਆਂ ਹੋਰ ਵੀ ਕੌਮਾਂ ਲੜਦੀਆਂ ਨੇ, ਜਿਵੇਂ ਜਿਹੜਾ ਇਸਲਾਮ ਦਾ ਜਿਹਾਦ ਹੈ ਉਹਦੇ ਵੱਲੋਂ ਜਿਹੜੇ ਬੰਬ ਬਲਾਸਟ ਕੀਤੇ ਜਾਂਦੇ ਹਨ, ਦੇਖੋ ਉਹਦੇ ਵਿੱਚ ਕਿੰਨੇ ਬੇਕਸੂਰ ਲੋਕ ਮਰ ਜਾਂਦੇ ਹਨ। ਜਿਹੜਾ ਇਹਨਾਂ ਨੇ ਬਾਬਰ ਅਕਾਲੀਆਂ ਨੇ ਜਿਹੜਾ 94 ਬੰਦੇ ਨਿਸ਼ਾਨਾ ਲਾ ਕੇ ਇਸ਼ਤਿਹਾਰ ਲਾ ਕੇ ਮਾਰੇ ਨੇ, ਉਸਦੀ ਫਿਲੋਸਫੀ ਬਣਨੀ ਚਾਹੀਦੀ ਹੈ, ਉਹਦਾ ਜ਼ਿਕਰ ਹੋਣਾ ਚਾਹੀਦਾ ਹੈ, ਔਰ ਉਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਖਾਲਸਾ ਜਦੋਂ ਕਿਸੇ ਨੂੰ ਸੋਧਦਾ ਹੈ ਤਾਂ ਉਸ ਦੇ ਪਿੱਛੇ ਗੁਰੂ ਦਾ ਇੱਕ ਨੈਤਿਕ ਨਿਯਮ ਕੰਮ ਕਰਦਾ ਹੈ। ਉਸ ਬੰਦੇ ਨੂੰ ਸੋਧਣ ਨਾਲ ਕੌਮ ਦਾ, ਸੁਸਾਇਟੀ ਦਾ, ਸਮਾਜ ਦਾ, ਇਤਿਹਾਸ ਦਾ ਕੋਈ ਭਲਾ ਹੁੰਦਾ ਹੈ, ਇਸ ਕਰਕੇ ਉਹਦੇ ਉੱਤੇ ਕਹਿਰ ਵਰਤਦਾ ਹੈ। ਇਸ ਕਰਕੇ ਖਾਲਸੇ ਦੀ ਤੇਗ ਉਹਨੂੰ ਉਸਦੇ ਕੰਮਾਂ ਤੋਂ ਮੁਕਤ ਕਰਦੀ ਹੈ, ਉਹਨੂੰ ਸੋਧਦੀ ਹੈ। ਸੋਧਣ ਦਾ ਅਰਥ ਹੈ ਜੋ ਗੰਦਗੀ ਹੈ, ਜੋ ਮਲੀਨਤਾ ਹੈ ਉਹਨੂੰ ਕੱਢ ਦੇਣਾ। ਤੋ ਇਸ ਤਰ੍ਹਾਂ ਇਹ 94 ਬੰਦਿਆਂ ਨੂੰ ਮਾਰਨ ਦਾ ਜੋ ਤਰੀਕਾ ਹੈ, ਇਸ ਦੀ ਸਾਰੀ ਦੁਨੀਆ ਕਦਰ ਕਰੇਗੀ। ਗੱਲ ਸਿਰਫ ਇਹ ਹੈ ਕਿ ਅਸੀਂ ਆਪਣੇ ਵਿਹੜਿਆਂ ਵਿੱਚ ਕੁਸ਼ਤੀ ਖੇਡਦੇ ਹਾਂ, ਜਦੋਂ ਅਸੀਂ ਇੰਟਰਨੈਸ਼ਨਲ ਮੰਚ ਉੱਤੇ ਆਪਣੀਆਂ ਇਹਨਾਂ ਚੀਜ਼ਾਂ ਨੂੰ ਲਿਆਉਣ ਵਿੱਚ ਕਾਮਯਾਬ ਹੋ ਜਾਵਾਂਗੇ, ਸਾਨੂੰ ਜਿੱਥੇ ਆਪਣੀ ਭਾਸ਼ਾ ਦੇ ਵਿੱਚ ਸਭ ਕੁਝ ਲਿਖਣਾ ਚਾਹੀਦਾ, ਉੱਥੇ ਇਹ ਸਾਰੇ ਕਾਰਨਾਮੇ ਸਾਨੂੰ ਅੰਗਰੇਜ਼ੀ ਵਿੱਚ ਲਿਖ ਕੇ ਇੰਟਰਨੈਸ਼ਨਲ ਮੰਚ ਉੱਤੇ ਲਿਆਉਣੇ ਚਾਹੀਦੇ ਨੇ, ਜਿਹਦੇ ਵਿੱਚ ਹੋਰ ਕੌਮਾਂ ਨੂੰ ਵੀ ਪ੍ਰੇਰਨਾ ਮਿਲੇਗੀ ਔਰ ਉਹ ਤੁਹਾਡੇ ਕਦਰਦਾਨ ਹੋਣਗੇ, ਤੁਹਾਡੇ ਸਤਿਕਾਰ ਵਿੱਚ ਖੜ੍ਹੇ ਹੋਣਗੇ। ਜਦੋਂ ਖਾਲਸਾ ਉਹਨਾਂ ਦੇ ਕੋਲ ਆਏਗਾ, ਉਹ ਤੁਹਾਡੇ ਇਸ ਤਰ੍ਹਾਂ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ, ਇਸ ਤਰ੍ਹਾਂ ਦੇ ਸ਼ਹੀਦਾਂ ਵਿੱਚੋਂ ਪ੍ਰੇਰਨਾ ਲੈਣ ਲਈ ਉਹ ਤੁਹਾਡੇ ਕੋਲ ਆ ਜਾਣਗੇ। ਇਸ ਕਰਕੇ ਜਿਹੜਾ ਇਹ ਨਾ ਕੋ ਵੈਰੀ ਨਹੀਂ ਬੇਗਾਨਾ, ਕੋਈ ਵੈਰ ਦੇ ਵਿੱਚੋਂ ਇਹਨਾਂ ਨੇ ਕਿਸੇ ਬੰਦੇ ਨੂੰ ਨਹੀਂ ਮਾਰਿਆ, ਇਹਨਾਂ ਨੇ ਉਹਨਾਂ ਨੂੰ ਸੋਧਿਆ। ਇਸ ਕਰਕੇ ਸੋਧਿਆ ਕਿਉਂਕਿ ਉਹ ਕਿਸੇ ਗਲਤ ਨਿਸ਼ਾਨੇ ਵਿੱਚ ਹਕੂਮਤ ਦਾ ਸਾਥ ਦੇ ਰਹੇ ਸਨ। ਔਰ ਇਹਦੇ ਨਾਲ ਵੱਡੀ ਪ੍ਰੇਰਣਾ ਪੈਦਾ ਹੋਈ, ਅੰਗਰੇਜ਼ ਹਕੂਮਤ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਨਾਇਕ ਸਿਰਜੇ ਗਏ, ਉਹਨਾਂ ਨਾਇਕਾਂ ਨੂੰ ਜਦੋਂ ਅਸੀਂ ਉਹਨਾਂ ਦਾ ਨਿੱਜੀ ਜੀਵਨ ਫੋਲਦੇ ਹਾਂ ਤਾਂ ਉਹਦੇ ਵਿੱਚੋਂ ਸਾਡੇ ਹੱਥ ਚਿੱਕੜ ਨਾਲ ਲਿਬੜ ਜਾਂਦੇ ਆ। ਪਰ ਜਿਹੜੇ ਇਹ ਯੋਧੇ ਆ, ਇਹ ਸਾਜਿਸ਼ ਦੇ ਤਹਿਤ ਉਸ ਜਿਹੜਾ ਜੰਗ ਦਾ ਜਾਂ ਉਸ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਦਾ ਜਿਹੜਾ ਵੱਡਾ ਹਿੱਸਾ ਇਹਨਾਂ ਵੱਲੋਂ ਪਾਇਆ ਗਿਆ, ਇਹਨੂੰ ਕਿਸੇ ਸ਼ਰਾਰਤ ਨਾਲ, ਕਿਸੇ ਸਾਜਿਸ਼ ਨਾਲ ਪਾਸੇ ਰੱਖਿਆ ਗਿਆ। ਔਰ ਜਦੋਂ ਤੁਹਾਡੇ ਇਸ ਤਰ੍ਹਾਂ ਦੇ ਯਤਨ ਇਹਨਾਂ ਯੋਧਿਆਂ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦੇਣਗੇ ਤਾਂ ਫਿਰ ਇਹਨਾਂ ਦੇ ਵਿੱਚੋਂ ਇੱਕ ਨਾਇਕਤਵ ਨਿਕਲੇਗਾ ਜਿਹੜਾ ਤੁਹਾਡੇ ਨੌਜਵਾਨਾਂ ਲਈ ਵੀ ਪ੍ਰੇਰਣਾ ਕਰੇਗਾ, ਜਿਹੜਾ ਹੋਰ ਮੁਲਕਾਂ ਦੀਆਂ ਲੜ ਰਹੀਆਂ ਦੱਬੀਆਂ ਕੁਚਲੀਆਂ ਕੌਮਾਂ ਦੇ ਲਈ ਵੀ ਪ੍ਰੇਰਣਾ ਕਰੇਗਾ। ਇਹ ਨਾਇਕ ਇਕੱਲੇ ਸਿੱਖਾਂ ਦੇ ਨਾਇਕ ਨਹੀਂ ਰਹਿਣਗੇ, ਇਹ ਦੁਨੀਆ ਦੇ ਨਾਇਕ ਬਣ ਜਾਣਗੇ। ਦੇਖਿਓ ਤੁਹਾਡੇ ਸਾਹਮਣੇ ਇਹ ਕਰਾਮਾਤ ਹੋਏਗੀ, ਬਸ ਤੁਹਾਨੂੰ ਠੀਕ ਰੂਪ ਯਤਨ ਕਰਨ ਦੀ ਲੋੜ ਹਨ। ਇਹ ਜਿਹੜੀ ਇਹ ਸਾਰੀ ਸ਼ਹਾਦਤ ਵਾਪਰਦੀ ਹੈ ਇਹਦੇ ਉੱਤੇ ਹਰ ਵੇਲੇ ਗੁਰੂ ਦੀ ਬਖਸ਼ਿਸ਼ ਰਹਿੰਦੀ ਹੈ। ਗੁਰੂ ਤੋਂ ਇੱਕ ਪਲ ਲਈ ਵੀ ਇਹ ਓਹਲੇ ਨਹੀਂ ਹੁੰਦਾ। ਇਹਨਾਂ ਦਾ ਤੁਰਨਾ, ਇਹਨਾਂ ਦੇ ਮੁਕਾਬਲਿਆਂ ਵਿੱਚੋਂ ਨਿਕਲਣਾ, ਇਹਨਾਂ ਦਾ ਹਕੂਮਤ ਨੂੰ ਵੰਗਾਰਨਾ ਔਰ ਮਿੱਥੇ ਹੋਏ ਨਿਸ਼ਾਨਿਆਂ ਵਿੱਚ ਕਾਮਯਾਬ ਹੋ ਜਾਣਾ, ਇਹ ਸਭ ਗੁਰੂ ਦੀ ਮਿਹਰ ਕਰਕੇ ਹੁੰਦਾ ਹੈ। ਇਸ ਕਰਕੇ ਸਾਨੂੰ ਸਿੱਧਾ ਗੁਰੂ ਨਾਲ ਜੁੜਨ ਦੀ ਲੋੜ ਹੈ। ਇਸ ਇਤਿਹਾਸ ਦੇ ਵਿੱਚੋਂ ਦੀ ਆਪਣੀ ਸੁਰਤ ਨੂੰ ਲੰਘਾਉਂਦਿਆਂ ਹੋਇਆਂ ਜਿੱਥੇ ਆਪਣੇ ਆਪ ਨੂੰ ਤਕੜਾ ਕਰਨ ਦੀ ਲੋੜ ਹੈ ਉੱਥੇ ਇਹਨਾਂ ਦੇ ਇਹਨਾਂ ਨਿਸ਼ਾਨਿਆਂ ਨੂੰ ਆਪਣੇ ਨਾਲ ਤੋੜਨ ਦੀ ਤੋਰਨ ਦੀ ਲੋੜ ਹੈ ਕਿ ਨਾ ਇਹ ਕਿਸੇ ਤੋਂ ਭਾਉ ਖਾਂਦੇ ਹਨ, ਇਹ ਨਿਰਭਉ ਹਨ ਅਤੇ ਨਿਰਵੈਰ ਹਨ। ਜੇ ਤੁਸੀਂ ਨਿਰਭਉ ਅਤੇ ਨਿਰਵੈਰ ਹੋ ਕੇ ਚੱਲੋਗੇ ਜਿੱਡੀ ਵੱਡੀ ਮਰਜ਼ੀ ਜੰਗ ਲੜ ਲਓ ਤੁਹਾਡੇ ਉੱਤੇ ਕਦੀ ਵੀ ਉਂਗਲ ਨਹੀਂ ਚੁੱਕੀ ਜਾਏਗੀ ਕਿ ਇਹ ਨਿਰਭਉ ਅਤੇ ਨਿਰਵੈਰ ਜੰਗ ਹੈ। ਇਹਦੇ ਵਿੱਚ ਕਿਸੇ ਨਾਲ ਵੈਰ ਕਰਦਿਆਂ ਹੋਇਆਂ ਜਿਹੜੀ ਵਾਇਲੈਂਸ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਰੱਦ ਕੀਤੀ ਗਈ ਹੈ ਉਹਦੇ ਅਰਥ ਬਦਲ ਜਾਣਗੇ ਔਰ ਜਿਹੜੇ ਲੋਕ ਵਾਇਲੈਂਸ ਨੂੰ ਰੱਦ ਕਰਦੇ ਨੇ ਉਹ ਤੁਹਾਡੇ ਨਾਲ ਤੁਰਨਗੇ। ਵਾਇਲੈਂਸ ਤੋਂ ਬਿਨਾਂ ਜ਼ਿੰਦਗੀ ਦਾ ਬਚਾਅ ਨਹੀਂ ਹੋ ਸਕੇਗਾ। ਕਿਤੇ ਨਾ ਕਿਤੇ ਯਤਨ ਕਰਨੇ ਹੀ ਪੈਂਦੇ ਹਨ। ਹਰ ਤਰ੍ਹਾਂ ਦੇ ਯਤਨ ਜਿਹੜੇ ਨੇ ਉਹ ਸਾਰਥਕ ਹਨ, ਪਰ ਜਦੋਂ ਬਾਕੀ ਯਤਨ ਫੇਲ ਹੋ ਜਾਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਯੋਧਿਆਂ ਵਾਲੇ ਕਾਰਨਾਮੇ ਜਿਹੜੇ ਆ ਉਹ ਹੀ ਫਿਰ ਕੌਮਾਂ ਦਾ ਰਾਹ ਬਣਦੇ ਨੇ। ਕੌਮਾਂ ਦੇ ਲਈ ਸੁੱਖ ਦਾ ਸਾਹ ਇਹਨਾਂ ਕਾਰਨਾਮਿਆਂ ਵਿੱਚੋਂ ਆਉਂਦਾ ਹੈ। ਸਾਜਿਸ਼ ਕਰਕੇ ਜੇ ਇਹਨਾਂ ਦਾ ਇਤਿਹਾਸ ਲੋਕਾਂ ਦੇ ਸਾਹਮਣੇ ਆਉਣੋਂ ਰਹਿ ਗਿਆ ਤਾਂ ਤੁਹਾਡੇ ਇਹਨਾਂ ਯਤਨਾਂ ਨਾਲ ਉਹ ਜ਼ਰੂਰ ਆ ਜਾਏਗਾ। ਔਰ ਮੈਨੂੰ ਇਹ ਯਕੀਨ ਹੈ ਕਿ ਇੱਕ ਦਿਨ ਇਹ ਵੱਡੀ ਪ੍ਰੇਰਣਾ ਬਣਨਗੇ। ਗੱਲਾਂ ਬਹੁਤ ਨੇ ਖਾਲਸਾ ਜੀ ਕਰਨ ਵਾਲੀਆਂ। ਜਿਹੜੇ ਇਹ ਸਾਰੇ ਹੁਣ ਤੱਕ ਲੜੇ ਗਏ ਛੋਟੇ ਛੋਟੇ ਜੰਗ ਹਨ ਇਹਨਾਂ ਸਾਰਿਆਂ ਨੇ ਇੱਕ ਮਾਲਾ ਵਿੱਚ ਪਰੋਏ ਜਾਣਾ ਹੈ। ਹੁਣ ਇੱਕ ਵੱਡੀ ਜੰਗ, ਜਿਵੇਂ ਮੁਹੰਮਦ ਸਾਹਿਬ ਨੇ ਆਪਣੀ ਉਮਤ ਨੂੰ ਕਿਹਾ ਸੀ ਕਿ ਅਸੀਂ ਇੱਕ ਛੋਟੀ ਜੰਗ ਜਿੱਤ ਲਈ ਹੈ। ਜਦੋਂ ਉਹਨਾਂ ਨੇ ਚਾਰ ਵੱਡੀਆਂ ਜੰਗਾਂ ਜਿੱਤੀਆਂ ਤਾਂ ਜੰਗਾਂ ਜਿੱਤਣ ਤੋਂ ਬਾਅਦ ਉਹਨਾਂ ਨਾਲ ਇੱਕ ਹਕੂਮਤ ਵੀ ਸਥਾਪਿਤ ਹੋ ਗਈ ਔਰ ਉਹਨਾਂ ਜੰਗਾਂ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਜਰਨੈਲ ਮਾਰੇ ਗਏ। ਅਤੇ ਹਕੂਮਤ ਨੂੰ ਸਥਾਪਿਤ ਕਰਨ ਤੋਂ ਬਾਅਦ ਮੁਹੰਮਦ ਸਾਹਿਬ ਨੇ ਆਪਣੀ ਉਮਤ ਨੂੰ ਕਿਸੇ ਜਗ੍ਹਾ ਐਡਰੈਸ ਕੀਤਾ, ਉਹਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਇੱਕ ਛੋਟੀ ਜੰਗ ਜਿੱਤ ਲਈ ਹੈ। ਜਿਨ੍ਹਾਂ ਦੇ ਵੱਡੇ ਵੱਡੇ ਜਰਨੈਲ ਉਹਨਾਂ ਜੰਗਾਂ ਦੇ ਵਿੱਚ ਮਾਰੇ ਗਏ ਸਨ, ਉਹਨਾਂ ਨੇ ਸਵਾਲ ਕੀਤਾ ਕਿ ਮੁਹੰਮਦ ਸਾਹਿਬ ਇਹ ਛੋਟੀਆਂ ਜੰਗਾਂ ਨਹੀਂ ਹਨ, ਇਹ ਤਾਂ ਬਹੁਤ ਮਹਾਨ ਜੰਗਾਂ ਹਨ, ਇਹਦੇ ਵਿੱਚ ਤਾਂ ਸਾਡੇ ਬਹੁਤ ਬਹੁਤ ਵੱਡੇ ਸੂਰਮੇ ਜਿਹੜੇ ਕੰਮ ਆਏ ਹਨ, ਇਹ ਛੋਟੀਆਂ ਜੰਗਾਂ ਕਿਵੇਂ ਹਨ? ਤਾਂ ਉਹਨਾਂ ਨੇ ਕਿਹਾ ਇਹ ਛੋਟੀ ਜੰਗ ਸੀ, ਇਸ ਤੋਂ ਵੱਡੀ ਜੰਗ ਨਫਸ ਦੀ ਜੰਗ ਹੈ। ਉਹ ਨਫਸ ਦੀ ਜੰਗ ਜਿਹੜੀ ਵੱਡੀ ਜੰਗ ਹੈ ਜਿਹਨੂੰ ਜਿੱਤਣਾ ਬਾਕੀ ਹੈ। ਕੌਮ ਇਸ ਵੇਲੇ ਨਫਸ ਦੇ ਨਾਲ ਨਫਸ ਕੋਲੋਂ ਹਾਰੀ ਹੋਈ ਜਾਪਦੀ ਹੈ। ਜਦੋਂ ਨਫਸ ਨੂੰ ਅਸੀਂ ਆਪਣਾ ਇੱਕ ਦੁਸ਼ਮਣ ਸਮਝ ਕੇ, ਨਫਸ ਹੈ ਜੋ ਸਾਡਾ ਇੰਦਰਿਆਵੀ ਰਸ ਹੈ, ਜਿਹੜਾ ਇੰਦਰਿਆਵੀ ਰਸ ਦੇ ਵਿੱਚ ਅਸੀਂ ਚਲੇ ਗਏ ਹਾਂ, ਇਹਦੇ ਤੋਂ ਬਾਹਰ ਆਓਗੇ ਤਾਂ ਫਿਰ ਤੁਹਾਡੇ ਸਾਹਮਣੇ ਸਾਰੀ ਦੁਨੀਆ ਜਿਹੜੀ ਹੈ ਉਹ ਜਿੱਤਣ ਲਈ ਪਈ ਹੋਈ ਹੈ। ਪਹਿਲਾਂ ਆਪਣੇ ਆਪ ਨੂੰ, ਨਫਸ ਨੂੰ ਜਿੱਤਣ ਦੀ ਲੋੜ ਹੈ। ਤਾਂ ਜਿਵੇਂ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਅਸੀਂ ਛੋਟੀ ਜੰਗ ਜਿੱਤ ਲਈ ਹੈ, ਹੁਣ ਵੱਡੀ ਜੰਗ ਜਿੱਤਣੀ ਹੈ ਜਿਹੜੀ ਨਫਸ ਦੀ ਜੰਗ ਹੈ। ਅਤੇ ਉਹ ਨਫਸ ਦੀ ਜੰਗ ਜਦੋਂ ਤੁਸੀਂ ਜਿੱਤ ਲਓਗੇ, ਇਹਨਾਂ ਸੂਰਮਿਆਂ ਨੇ ਨਫਸ ਦੀ ਜੰਗ ਜਿੱਤ ਲਈ ਸੀ, ਇਹਨਾਂ ਨੇ ਦੂਜੀ ਜੰਗ ਵੀ ਜਿੱਤੀ ਹੋਈ ਹੈ, ਇਹਨਾਂ ਨੇ ਨਫਸ ਦੀ ਜੰਗ ਵੀ ਜਿੱਤੀ ਹੋਈ ਹੈ, ਇਸ ਕਰਕੇ ਇਹ ਵੱਡੇ ਨਾਇਕ ਹਨ। ਜਿਵੇਂ ਪਹਿਲਾਂ ਬੇਨਤੀ ਕਰਕੇ ਹਟੇ ਹਾਂ ਕਿ ਜਦੋਂ ਤੁਸੀਂ ਇਹਨਾਂ ਦੇ ਉੱਤੇ ਜਿਹੜੀ ਸਮੇਂ ਦੇ ਨਾਲ ਧੂੜ ਪੈ ਗਈ ਹੈ, ਸਾਜਿਸ਼ਾਂ ਦੀ ਧੂੜ ਪੈ ਗਈ ਹੈ ਕਿ ਇਹਨਾਂ ਦਾ ਨਾਇਕਤਵ ਸਾਹਮਣੇ ਨਾ ਆਵੇ, ਅਤੇ ਹੋਰ ਕੋਈ ਚਰਖਿਆਂ ਵਾਲੇ ਭਾਈ, ਕੋਈ ਹੋਰ ਬੰਦੇ ਜਿਹੜੇ ਨੇ ਉਹ ਆਜ਼ਾਦੀ ਦੀ ਇਸ ਲੜਾਈ ਦੇ ਨਾਇਕ ਬਣ ਜਾਣ, ਤਾਂ ਫਿਰ ਜਦੋਂ ਇਹ ਤੁਸੀਂ ਸਾਰੀ ਜਿਹੜੀ ਸਮੇਂ ਦੀ ਧੂੜ ਹੈ ਇਹਨੂੰ ਝਾੜ ਦਿਓਗੇ, ਵਕਤ ਦੇ ਜੰਮੇ ਹੋਏ ਜਾਲਿਆਂ ਨੂੰ ਲਾਹ ਦਿਓਗੇ, ਤਾਂ ਇਹਨਾਂ ਦਾ ਨਾਇਕਤਵ ਸੋਨੇ ਦੀ ਡਲੀ ਵਾਂਗ ਚਮਕੇਗਾ, ਇਹ ਤੁਹਾਡੀ ਪ੍ਰੇਰਣਾ ਬਣੇਗਾ। ਅਤੇ ਦੂਸਰੀ ਗੱਲ, ਤੁਹਾਨੂੰ ਇਸ ਆਜ਼ਾਦੀ ਦੇ ਸਹੀ ਮੀਨਿੰਗ ਵੀ ਸਮਝ ਲੱਗ ਜਾਣਗੇ। ਔਰ ਤੀਸਰੀ ਗੱਲ ਕਿ ਫਿਰ ਤੁਸੀਂ ਅਸਲ ਆਜ਼ਾਦੀ ਸਿਰਜਣ ਵੱਲ ਤੁਰ ਪਾਓਗੇ। ਇਸ ਕਰਕੇ ਇਹਨਾਂ ਸਮਿਆਂ ਦੇ ਉੱਤੇ ਇਕੱਤਰ ਹੋ ਕੇ ਜੋ ਅਸੀਂ ਪ੍ਰੇਰਣਾ ਲੈਣੀ ਹੈ, ਉਹ ਪ੍ਰੇਰਣਾ ਇਹ ਲੈਣੀ ਹੈ ਕਿ ਅਸੀਂ ਨਿਰਭਉ ਅਤੇ ਨਿਰਵੈਰ ਹੋਣਾ ਹੈ ਔਰ ਆਪਣੇ ਬੱਚਿਆਂ ਨੂੰ ਨਿਰਭਉ ਅਤੇ ਨਿਰਵੈਰ ਬਣਾਉਣਾ ਹੈ। ਖਾਲਸਾ ਜੰਗ ਵੀ ਕਰਦਾ ਹੈ, ਖਾਲਸਾ ਸ਼ਾਂਤੀ ਵਿੱਚ ਵੀ ਰਹਿੰਦਾ ਹੈ, ਖਾਲਸਾ ਸ਼ਮਸ਼ੀਰਾਂ ਦਾ ਵਜਦ ਵੀ ਦਿਖਾਉਂਦਾ ਹੈ, ਖਾਲਸਾ ਚੁੱਪ ਕਰਕੇ ਚਰਖੀਆਂ 'ਤੇ ਚੜ੍ਹ ਵੀ ਜਾਂਦਾ ਹੈ, ਖਾਲਸਾ ਆਪਣੇ ਉਸ ਆਦਰਸ਼ ਤੋਂ ਕਦੇ ਨਹੀਂ ਡੋਲਦਾ ਖਾਲਸੇ ਦੀ ਜੰਗ ਅਤੇ ਸ਼ਾਂਤੀ ਇੱਕੋ ਸਮੇਂ ਵਿੱਚੋਂ ਨਿਕਲਦੀ ਹੈ, ਇਸ ਕਰਕੇ ਨਿਰਭਉ ਅਤੇ ਨਿਰਵੈਰ ਹੈ। ਇਸ ਨੇ ਲੜਨਾ ਵੀ ਹੈ, ਇਸ ਨੇ ਬਚਾਉਣਾ ਵੀ ਹੈ। ਇਹ ਇੱਕ ਬਹੁਤ ਵੱਡਾ ਦਰਿਆ ਹੈ, ਇਹ ਇੱਕ ਬਹੁਤ ਵੱਡਾ ਦਰਖਤ ਹੈ ਜਿਸ ਵਿੱਚ ਜੀਵਨ ਦੇ ਕਈ ਰੂਪ ਮੌਲਦੇ ਹਨ, ਜੀਵਨ ਦੇ ਕਈ ਤਰਜ਼ਾਂ ਇਹਦੇ ਵਿੱਚੋਂ ਚੱਲਦੀਆਂ ਹਨ ਔਰ ਉਹਨਾਂ ਨੇ ਚੱਲਦੀਆਂ ਹੀ ਰਹਿਣਾ ਹੈ। ਜਦੋਂ ਖਾਲਸਾ ਆਪਣੇ ਜਿਹੜੇ ਆਦਰਸ਼ ਗੁਰੂ ਨੇ ਇਹਦੇ ਲਈ ਸਾਜਿਆ, ਜਦੋਂ ਵੀ ਖਾਲਸਾ ਉਸ ਆਦਰਸ਼ 'ਤੇ ਆ ਜਾਏਗਾ, ਜਦੋਂ ਉਸ ਆਦਰਸ਼ ਨੂੰ ਪਛਾਣ ਲਵੇਗਾ, ਗੁਰੂ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰੇਗਾ, ਫਿਰ ਇਹਦਾ ਨਿਆਰਾ ਸਿੰਘ ਆਦਰਸ਼ ਦੁਨੀਆ ਦੇ ਵਿੱਚ ਸਤਿਕਾਰਯੋਗ ਥਾਂ ਪ੍ਰਾਪਤ ਕਰ ਲਵੇਗਾ। ਇਸ ਵੇਲੇ ਜਿਵੇਂ ਬਜ਼ੁਰਗਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਕੌਮ ਕਿਸੇ ਢਹਿੰਦੀ ਕਲਾ ਵੱਲ ਜਾ ਰਹੀ ਹੈ, ਕੌਮ ਨਿਰਾਸ਼ਤਾ ਵਿੱਚ ਜਾ ਰਹੀ ਹੈ, ਇੱਕੋ ਛਿਣ ਦੇ ਵਿੱਚ ਕੌਮ ਉਹ ਤੋਂ ਬਾਹਰ ਆ ਜਾਏਗੀ, ਜਦੋਂ ਇਸ ਤਰ੍ਹਾਂ ਦਾ ਜੀਵਨ ਸਾਡੇ ਸਾਹਮਣੇ ਆਏਗਾ। ਇਸ ਤਰ੍ਹਾਂ ਦਾ ਜੀਵਨ ਇਤਿਹਾਸ ਦਾ ਪਾਤਰ ਨਹੀਂ ਹੈ, ਇਸ ਤਰ੍ਹਾਂ ਦਾ ਜੀਵਨ ਹਰ ਸਮੇਂ ਵਾਪਰ ਸਕਦਾ ਹੈ। ਇਸ ਤਰ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਨੂੰ ਉਹਨਾਂ ਪੂਰਨਿਆਂ 'ਤੇ ਤੁਰਨ ਦੀ ਲੋੜ ਹੈ, ਜਦੋਂ ਜਿੱਥੋਂ ਵੀ ਜਿੱਥੇ ਜਿੱਥੇ ਵੀ ਕੋਈ ਗੁਰਮੁਖ ਪਿਆਰੇ ਇਹਨਾਂ ਪੂਰਨਿਆਂ 'ਤੇ ਇਹਨਾਂ ਕਦਮਾਂ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਸਿੱਖ ਸੁਰਤ ਜਿਹੜੀ ਆ ਉਹਨੂੰ ਪਛਾਣ ਲੈਂਦੀ ਹੈ, ਉਹ ਤੋਂ ਆਪਾਂ ਨਿਸ਼ਾਵਰ ਕਰ ਦਿੰਦੀ ਹੈ। ਤੁਸੀਂ ਪਿੱਛੇ ਜੇ ਦੇਖਿਆ ਕਿ 84 ਦੇ ਵਿੱਚ ਇਹ ਸਾਰਾ ਕੁਝ ਹੋਇਆ, ਜਦੋਂ ਸੰਤ ਜਰਨੈਲ ਸਿੰਘ ਦਾ ਜੀਵਨ ਸਿੱਖਾਂ ਦੇ ਉੱਤੇ ਅਸਰ ਪਾਉਂਦਾ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਮਰਜੀਵੜੇ ਉਹਨਾਂ ਦੇ ਇੱਕ ਬੋਲ ਤੋਂ ਕੁਰਬਾਨ ਹੋਣ ਲਈ ਉੱਥੇ ਹਾਜ਼ਰ ਹੋ ਜਾਂਦੇ ਸਨ। ਇਸ ਤਰ੍ਹਾਂ ਦੇ ਸੂਰਮਿਆਂ ਦੀ ਕਦੇ ਵੀ ਘਾਟ ਨਹੀਂ ਹੈ, ਸਾਜਿਸ਼ਾਂ ਕਰਕੇ ਉਹ ਪਿੱਛੇ ਹਨ, ਤੁਹਾਨੂੰ ਯਤਨ ਕਰਕੇ ਸੁਰਤ ਦੇ ਨਾਲ ਉਹਨਾਂ ਨੂੰ ਪਛਾਣਨ ਦੀ ਲੋੜ ਹੈ। ਜਦੋਂ ਤੁਸੀਂ ਪਛਾਣ ਲਓਗੇ, ਕੌਮ ਇੱਕਦਮ ਚੜ੍ਹਦੀ ਕਲਾ ਵਿੱਚ ਚਲੀ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।